एक ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाल दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ पते प्रवान करने वाहिगुरु जी का खालसा वाहिगुरु जी की फतह। धर गुरु नानक देव जी महाराज का एक बोल है ते हैरान कुन पर इत्थे बैठदिया ओही बोल सामने आया है ओदी तशरीह मैं थोड़े सामने चंद मिनट रखन लगा। नानक मूरख एक तो अवर भला संसार मंदा जाने आप को हैरानगी है। मूरख दे अर्थ ने मूर्छत बेहोश अचेत। संस्कृत दा शब्द है मूर्छत बेहोश। उदा प्राकृत हिंदी पंजाबी रूप है मूरख। वास्तविक संस्कृत का शब्द है मूर्छत जो बेहोश। मनुख दे कोल जिहड़ा होश है ये पदार्थ दे प्रति ते है परमात्मा दे प्रति बेहोश है। मनुख दे कोल जिहड़ा होश है परिवार दे प्रति ते है निरंकार दे प्रति बेहोश है। मनुख धन दे प्रति ते होश रखदा धर्म दे प्रति बिल्कुल बेहोश। इसनू इंज भी कहिंदे ने मनुख दे होश नू अधरंग होया होया लकवा होया। जिस शरीर नू अधरंग हो जाए अर्ध अंग भई एक लत काम कर दी एक नहीं अधरंग अर्ध अंग एक हथ काम करदा है दूजा नहीं एक अख दे ते वेखण दी पूरी शक्ति है एक च नहीं। चूंकि जबान है एक ते फिर अद्धा भाग काम करदा है अद्धा नहीं तो लड़खड़ांदी है शुद्ध वचन नहीं निकलदा। अधरंग शरीर नूं अधरंग हो जाए शरीर अद्धा काम करदा है अद्धा नहीं। मनुख दे होश नू अधरंग है ये धन दे प्रति होश दे चाहे धर्म दे प्रति बेहोश उक्की समझ नहीं। बेहोश बंदे नू कुछ नहीं ना पता होंदा धर्म दा कख भी पता नहीं की होया। मनुख मंदिर मस्जिद गुरुद्वारे आउंदा है अवतारां दे दिहाड़े मनांदा है पर ये सब कुछ बेहोशी ही चलदा मूर्छती च होके चलदा। इस संसार दे प्रति ते थोड़ा होश रखदा है निरंकार दे प्रति बिल्कुल बेहोश बिल्कुल बेहोश। ये परिवार दे प्रति थोड़ा जिहा होश रखदा है ये करतार दे प्रति बिल्कुल बेहोश। पदार्थां दे प्रति इसनू थोड़ा जिहा होश है ਇਹ ਸੋਨਾ ਹੈ, ਇਹ ਚਾਂਦੀ ਹੈ, ਇਹ ਪਿੱਤਲ ਹੈ, ਇਹ ਤਾਂਬਾ ਹੈ, ਇਹ ਲੋਹਾ ਹੈ, ਇਹ ਫਲਾਣਾ ਫੁੱਲ ਹੈ, ਇਹ ਫਲਾਣਾ ਫਲ ਹੈ, ਇਹਨੂੰ ਸਮਝ ਹੈ। ਫਲਾਂ ਦੀ ਸਮਝ ਹੈ, ਫੁੱਲਾਂ ਦੀ ਸਮਝ ਹੈ, ਸਾਗ ਸਬਜ਼ੀ ਦੀ ਸਮਝ ਹੈ, ਬੇਸ਼ਤਰ ਪਦਾਰਥਾਂ ਦੀ ਇਹਨੂੰ ਸਮਝ ਹੈ, ਪਰਮਾਤਮਾ ਦੀ ਨਹੀਂ। ਪਦਾਰਥਾਂ ਦੇ ਪ੍ਰਤੀ ਹੋਸ਼ ਰੱਖਦਾ, ਪਰਮਾਤਮਾ ਦੇ ਪ੍ਰਤੀ ਬਿਲਕੁਲ ਬੇਹੋਸ਼। ਤੇ ਜੇ ਬੇਹੋਸ਼ ਨੂੰ ਸੁਚੇਤ ਕਰਨਾ ਹੋਵੇ, ਪੁਰਾਣਾ ਤਰੀਕਾ ਇਹ ਹੁੰਦਾ ਸੀ, ਪਾਣੀ ਦੇ ਛਿੱਟੇ ਮਾਰੋ, ਇਹਨੂੰ ਪਾਣੀ ਪਿਲਾਓ। ਇਹ ਜਿਹੜਾ ਗੁਰਬਾਣੀ ਦਾ ਕੀਰਤਨ ਹੈ, ਗੁਰਬਾਣੀ ਦੀ ਕਥਾ ਹੈ, ਦਰਅਸਲ ਮਨੁੱਖ ਦੀ ਬੇਹੋਸ਼ੀ ਨੂੰ ਤੋੜਨ ਵਾਸਤੇ ਹੋਰ ਕੁਛ ਵੀ ਨਹੀਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਏ। ਬੇਹੋਸ਼ ਸੋਇਆ ਹੋਇਆ ਬੇਹੋਸ਼, ਜਦ ਕੁਝ ਪਤਾ ਹੀ ਨਹੀਂ, ਕੁਛ ਵੀ ਪਤਾ ਨਹੀਂ। ਇੱਕ ਨਵਾਂ ਜਨਮਿਆ ਬੱਚਾ ਹੁੰਦਾ ਨਾ, ਮਾਂ ਦੀ ਗੋਦ ਚ ਆਉਂਦਾ, ਪਰ ਉਹਨੂੰ ਕੁਛ ਵੀ ਨਹੀਂ ਪਤਾ ਹੈ ਮੇਰੀ ਮਾਂ, ਕੁਛ ਵੀ ਨਹੀਂ, ਬੇਹੋਸ਼। ਪਿਓ ਉਸ ਨੂੰ ਖਿਡਾ ਰਿਹਾ, ਪਰ ਉਹਨੂੰ ਕੋਈ ਪਤਾ ਨਹੀਂ ਹੈ ਮੇਰਾ ਪਿਤਾ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ, ਕੁਛ ਵੀ ਨਹੀਂ ਪਤਾ, ਬੇਹੋਸ਼ ਅਚੇਤ। ਇਹ ਅਚੇਤਪਣਾ ਸਮੇਂ ਦੇ ਨਾਲ ਇੱਕ ਦਿਨ ਟੁੱਟ ਜਾਂਦਾ, ਇਹਨੂੰ ਸਮਝ ਆ ਜਾਂਦੀ, ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਲੇਕਿਨ ਪਰਮਾਤਮਾ ਦੇ ਪ੍ਰਤੀ ਜਨਮ ਤੋਂ ਲੈ ਕੇ ਮਰਨ ਤੱਕ ਮੂਰਖ ਦਾ ਮੂਰਖ ਹੀ ਰਹਿੰਦਾ, ਅਚੇਤ ਮੂਰਛਤ, ਕਦੀ ਸੁਚੇਤ ਨਹੀਂ ਹੁੰਦਾ। ਪਰਿਵਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ, ਪਦਾਰਥਾਂ ਦੇ ਪ੍ਰਤੀ ਸੁਚੇਤ ਹੋ ਜਾਂਦਾ, ਆਪੇ ਹੀ ਹੋ ਜਾਂਦਾ, ਕਥਾ ਕਹਾਣੀਆਂ ਸੁਣਨ ਦੀ ਲੋੜ ਨਹੀਂ। ਬਿਨਾਂ ਕਥਾ ਕਹਾਣੀਆਂ ਤੋਂ, ਬਿਨਾਂ ਕੀਰਤਨ ਤੋਂ ਪਰਿਵਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ, ਪਦਾਰਥਾਂ ਦੇ ਪ੍ਰਤੀ ਸੁਚੇਤ ਹੋ ਜਾਂਦਾ, ਸੰਸਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ। ਨਿਰੰਕਾਰ ਦੇ ਪ੍ਰਤੀ ਸੁਚੇਤ ਹੋਣ ਵਾਸਤੇ ਕਥਾ ਹੈ, ਕੀਰਤਨ ਹੈ, ਗੁਰਪੁਰਬ ਮਨਾਉਣੇ ਨੇ, ਹੋਰ ਬਹੁਤ ਸਾਰਾ ਅਡੰਬਰ ਹੈ। ਪਰ ਜੈਸੇ ਜਨਮ ਤੋਂ ਲੈ ਕੇ ਮਰਨ ਤੱਕ ਦੇਖਿਆ ਗਿਆ ਅਚੇਤ, ਬੇਹੋਸ਼, ਮੂਰਛਾ ਟੁੱਟਦੀ ਨਹੀਂ। ਫਿਰ ਵਿਦਵਾਨਾਂ ਨੇ ਮੂਰਖ ਦੇ ਕੁਝ ਲੱਛਣ ਬਿਆਨ ਕੀਤੇ ਨੇ, ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਪਰ ਉਸ ਤੋਂ ਪਹਿਲੇ ਯਾਦ ਆ ਗਈ ਘਟਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਕਵੀਆਂ ਨੂੰ ਇੱਕ ਸਮੱਸਿਆ ਦਿੱਤੀ, ਬਈ ਦੋ ਪੰਕਤੀਆਂ ਚ ਮੈਨੂੰ ਦੱਸੋ, ਸਿਰਫ ਦੋ ਪੰਕਤੀਆਂ, ਔਰ ਹੁਣੇ ਹੀ ਬਣਾਓ, ਪੁਰਾਣੀਆਂ ਨਹੀਂ। ਸਮੱਸਿਆ ਕੀ? ਦੋ ਪੰਕਤੀਆਂ ਚ ਦੱਸੋ ਮੂਰਖ ਕੌਣ ਹੈ, ਦੋ ਪੰਕਤੀਆਂ। ਬੜੇ ਬੜੇ ਕਵੀ, ਉਰਦੂ ਦੇ ਕਵੀ, ਫਾਰਸੀ ਦੇ ਕਵੀ, ਸੰਸਕ੍ਰਿਤ ਦੇ ਕਵੀ, ਬ੍ਰਿਜ ਔਰ ਪੰਜਾਬੀ ਦੇ ਕਵੀ, 52 ਕਵੀਆਂ ਦੇ ਚ ਤਰ੍ਹਾਂ ਤਰ੍ਹਾਂ ਦੇ ਕਵੀ, ਇਹਨਾਂ ਦੇ ਚ ਪਰਸ਼ੀਅਨ ਦੇ ਕਵੀ ਭਾਈ ਨੰਦ ਲਾਲ, ਦੋ ਪੰਕਤੀਆਂ ਚ ਦੱਸੋ ਮੂਰਖ ਕੌਣ ਹੈ, ਕਿਹਨੂੰ ਆਖੀਏ ਮੂਰਖ? ਕਹਿੰਦੇ ਨੇ ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ। ਮੈਂ ਮੂਰਖ ਬਾਰੇ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਬੋਲ ਪੜ੍ਹੇ ਨੇ, ਉਹ ਆਪਣੀ ਆਪਣੀ ਰਾਏ ਨਾਲ ਦੱਸਦੇ ਨੇ, ਸ਼ੇਖ ਸਾਦੀ ਵੀ ਦੱਸਦੇ। ਉਹ ਕਹਿੰਦਾ, ਦੋ ਚੀਜ਼ ਅਕਲ ਤੀਰਾ ਅਸਤ ਦਮ ਪਰੋ ਬਸਤਨ, ਕਹਿੰਦਾ ਦੋ ਗੱਲਾਂ ਮੂਰਖਤਾ ਦੀਆਂ ਨਿਸ਼ਾਨੀਆਂ ਨੇ, ਅਕਲ ਦੇ ਹਲਕੇਪਣ ਦੀ ਪਹਿਚਾਣ ਹੈ। ਦੋ ਚੀਜ਼ ਤੀਰਾ ਅਕਲ ਅਸਤ ਦਮ ਫਰੋ ਬਸਤਨ, ਗੁਪਤਮ ਬਵਕਤ ਖਮੋਸ਼ੀ, ਬਵਕਤ ਖਮੋਸ਼ੀ ਗੁਪਤਮ, ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ ਬੇਬਾਕ ਹੋ ਕੇ। ਸ਼ੇਖ ਸਾਦੀ ਕਹਿੰਦੇ ਨੇ ਦੋਵੇਂ ਗੱਲਾਂ ਮੂਰਖਤਾ ਦੀ ਨਿਸ਼ਾਨੀ, ਬਿਨਾਂ ਮਾਹੌਲ ਦੇਖੇ ਬੋਲਣਾ ਬੇਵਜਾ ਬੋਲਣਾ, ਜਿੱਥੇ ਚੁੱਪ ਕਰਨਾ ਸੀ ਬੋਲ ਪਿਆ ਤੇ ਜਿੱਥੇ ਬੋਲਣਾ ਸੀ ਚੁੱਪ ਕਰ ਗਿਆ, ਫਿਰ ਮਾਹੌਲ ਨੂੰ ਵੀ ਨਹੀਂ ਦੇਖਿਆ ਤੇ ਬੋਲੀ ਜਾ ਰਿਹਾ। ਜਿਵੇਂ ਵਿਆਹ ਸ਼ਾਦੀ ਦਾ ਘਰ ਹੋਵੇ ਤੇ ਉੱਥੇ ਮੌਤ ਦੇ ਕਿਸੇ ਛੇੜ ਬੈਠੇ, ਅਗਲਾ ਇਸ ਨੂੰ ਅਪਸ਼ਗਨ ਮਨਾਉਣ ਲੱਗ ਪੈਂਦਾ, ਬਈ ਹੱਦ ਹੋ ਗਈ, ਸਾਡੇ ਘਰ ਵਿਆਹ ਸ਼ਾਦੀ ਹੋ ਰਹੀ ਹੈ ਤੇ ਮੌਤ ਦੇ ਕਿਸੇ ਸੁਣਾਉਣ ਲੱਗ ਪਏ, ਤੇ ਘਰ ਦੇ ਚ ਅਰਥੀ ਉੱਠ ਰਹੀ ਹੋਵੇ ਤੇ ਸਾਰਾ ਘਰ ਗਮਗੀਨ ਹੋਵੇ ਤੇ ਬੰਦਾ ਉੱਥੇ ਵਿਆਹ ਦੇ ਸੋਲੇ ਪੜਨ ਲੱਗ ਪਵੇ, ਖੁਸ਼ੀ ਦੇ ਗੀਤ ਗਾਉਣ ਲੱਗ ਪਵੇ, ਫਿਰ ਲੋਕੀ ਉਹਨੂੰ ਮੂਰਖ ਕਹਿੰਦੇ ਨੇ। ਇਹਨੂੰ ਮੌਕਾ ਮਹਿਲ ਵੇਖਣਾ ਨਹੀਂ ਆਉਂਦਾ, ਕੀ ਬੋਲਣਾ ਚਾਹੀਦਾ ਸੀ, ਕਿੱਥੇ ਕੀ ਨਹੀਂ ਬੋਲਣਾ ਚਾਹੀਦਾ ਸੀ ਕੁਛ ਨਹੀਂ ਪਤਾ। ਦੂਸਰਾ, ਜਿੱਥੇ ਚੁੱਪ ਰਹਿਣਾ ਚਾਹੀਦਾ ਸੀ ਬੋਲ ਪਿਆ, ਜਿੱਥੇ ਬੋਲਣਾ ਚਾਹੀਦਾ ਸੀ ਚੁੱਪ ਰਹਿ ਗਿਆ। ਸ਼ੇਖ ਸਾਦੀ ਨੇ ਕੁਛ ਗੱਲਾਂ ਮੂਰਖਤਾ ਦੀ ਨਿਸ਼ਾਨੀਆਂ ਦੱਸੀਆਂ ਨੇ। ਇਹਨਾਂ 52 ਕਵੀਆਂ ਨੇ ਜੋ ਮੂਰਖਤਾ ਦੇ ਲੱਛਣ ਦੱਸੇ ਨੇ, ਕਵੀ ਸੰਤੋਖ ਸਿੰਘ ਜੀ ਨੇ ਲਿਖੇ ਨੇ, ਪਰ ਮੈਂ ਮੁਖਤਸਰ ਹੀ ਅਰਜ਼ ਕਰਨਾ। ਸਤਿਗੁਰੂ ਦੀ ਖੁਸ਼ੀ, ਸਤਿਗੁਰੂ ਦੀ ਮੌਜ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅੱਜ ਮੈਨੂੰ ਮੂਰਖ ਦੇ ਲੱਛਣ ਦੱਸੋ, ਔਰ ਦੋ ਪੰਕਤੀਆਂ ਚ ਮੂਰਖ ਕਿਸ ਨੂੰ ਕਹਿੰਦੇ ਨੇ। ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਦਾ ਸ਼ਬਦ ਹੈ ਮੂਰਛਤ, ਬੇਹੋਸ਼। ਉਸਦਾ ਹੀ ਪੰਜਾਬੀ ਪ੍ਰਾਕਿਰਤ ਹਿੰਦੀ ਰੂਪ ਹੈ ਮੂਰਖ, ਮੂਰਖ, ਮੂਰਛਤ, ਬੇਹੋਸ਼, ਅਚੇਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ 52 ਕਵੀਆਂ ਦੇ ਚੋਂ ਨੰਦ ਲਾਲ ਨੂੰ ਹੀ ਪਸੰਦ ਕੀਤਾ। ਨੰਦ ਲਾਲ ਨੇ ਜੋ ਮੂਰਖਤਾ ਦੇ ਲੱਛਣ ਦੱਸੇ ਨੇ, ਧਿਆਨ ਨਾਲ ਸੁਣਨਾ। ਭਾਈ ਸਾਹਿਬ, ਭਾਈ ਨੰਦ ਲਾਲ, ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਦ, ਗਰ ਗਦਾ ਬਾਸ਼ਦ ਵ ਗਰ ਸੁਲਤਾਂ ਬਵਦ। ਦੋ ਪੰਕਤੀਆਂ, ਗਰ ਗਦਾ ਬਾਸ਼ਦ ਵ ਗਰ ਸੁਲਤਾਂ ਬਵਦ। ਗਦਾ ਗਰ ਕਹਿੰਦੇ ਨੇ ਭਿਖਾਰੀ ਨੂੰ, ਗਰੀਬ, ਭਿਖਾਰੀ, ਸੁਲਤਾਨ, ਬਾਦਸ਼ਾਹ। ਭਾਈ ਸਾਹਿਬ ਕਹਿੰਦੇ ਨੇ ਭਾਵੇਂ ਗਰੀਬ ਹੈ ਤੇ ਭਾਵੇਂ ਅਮੀਰ ਹੈ, ਭਾਵੇਂ ਭਿਖਾਰੀ ਹੈ ਤੇ ਭਾਵੇਂ ਬਾਦਸ਼ਾਹ ਹੈ, ਜਿਹੜਾ ਈਸ਼ਵਰ ਨੂੰ ਯਾਦ ਨਹੀਂ ਕਰਦਾ ਮੂਰਖ ਹੈ, ਮੂਰਖ, ਮੂਰਖ, ਪ੍ਰਭੂ ਦਾ ਸਿਮਰਨ ਨਹੀਂ ਕਰਦਾ ਮੂਰਖ ਹੈ। ਹਰ ਚੇ ਗਾਫਲ ਸ਼ੁੱਧ ਅਜ਼ਨਾ ਦਾਂ ਬਵਦ, ਗਰ ਗਦਾ ਬਾਸ਼ਦ ਵ ਗਰ ਸੁਲਤਾਨ ਬਵਦ। ਕੀ ਹੋਇਆ ਸੁਲਤਾਨ ਹੈ, ਬਾਦਸ਼ਾਹ, ਤੇ ਕੀ ਹੋਇਆ ਭਿਖਾਰੀ ਹੈ, ਅਗਰ ਪ੍ਰਭੂ ਦਾ ਚਿੰਤਨ ਨਹੀਂ ਕਰਦਾ ਤੇ ਦੋਵੇਂ ਹੀ ਮੂਰਖ ਨੇ, ਮਹਾਂਮੂਰਖ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ ਮੂਰਖ ਦੇ ਲੱਛਣ। ਮਹਾਰਾਜ ਕਹਿੰਦੇ ਮੂਰਖ ਨੇ ਮੂਰਖਾਂ ਦਾ ਸਰਦਾਰ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ। ਜੇ ਪ੍ਰਭੂ ਨੂੰ ਮੰਨਦਾ ਨਹੀਂ ਤੇ ਮਹਾਰਾਜ ਕਹਿੰਦੇ ਨਿਰਾ ਮੂਰਖ ਨਹੀਂ, ਮੂਰਖਾਂ ਦਾ ਚੌਧਰੀ ਹੈ, ਮੂਰਖਾਂ ਦਾ ਸਰਦਾਰ। ਮਨ ਧਨ ਨੂੰ ਮੰਨ ਲੈਂਦਾ ਹੈ, ਮਨ ਪਰਿਵਾਰ ਨੂੰ ਮੰਨ ਲੈਂਦਾ ਹੈ, ਮਨ ਪਦਾਰਥ ਨੂੰ ਮੰਨ ਲੈਂਦਾ ਹੈ, ਮਨ ਰਿਸ਼ਤੇਦਾਰੀ ਨੂੰ ਮੰਨ ਲੈਂਦਾ ਹੈ, ਮਨ ਬਹੁਤ ਸਾਰੇ ਸਾਜ਼ੋ ਸਮਾਨ ਨੂੰ ਮੰਨ ਲੈਂਦਾ ਹੈ, ਮਨ ਕੇਵਲ ਪਰਮਾਤਮਾ ਨੂੰ ਹੀ ਨਹੀਂ ਮੰਨਦਾ, ਨਹੀਂ ਮੰਨਦਾ। ਜੋ ਖਾਧਾ ਜਾਂਦਾ ਉਹਦਾ ਜਿਹੜਾ ਭਾਗ ਸਰੀਰ ਦੇ ਚ ਰਹਿ ਜਾਂਦਾ ਉਹ ਖੂਨ ਆਉਂਦਾ, ਜੋ ਮਨ ਮੰਨ ਲੈਂਦਾ ਹੈ ਉਹ ਮੰਨਿਆ ਹੋਇਆ ਮਨ ਦੇ ਵਿੱਚ ਆਉਂਦਾ, ਮਨ ਚੋਂ ਬਾਹਰ ਨਹੀਂ ਆਉਂਦਾ, ਮਨ ਦੇ ਵਿੱਚ ਆਉਂਦਾ। ਜੋ ਮੈਂ ਮੰਨਿਆ ਨਹੀਂ ਉਹ ਮੇਰੇ ਮਨ ਵਿੱਚ ਨਹੀਂ ਹੈ, ਜੋ ਮੈਂ ਖਾਧਾ ਨਹੀਂ ਉਹਦਾ ਸੂਕਸ਼ਮ ਭਾਗ ਖੂਨ ਮੇਰੇ ਤਨ ਵਿੱਚ ਨਹੀਂ ਹੈ, ਜੋ ਮੈਂ ਮੰਨਿਆ ਨਹੀਂ ਉਹ ਮੇਰੇ ਮਨ ਵਿੱਚ ਨਹੀਂ ਹੈ। ਤੋ ਮਨ ਵਿੱਚ ਪੁੱਤਰ ਹੈ, ਮਨ ਵਿੱਚ ਇਸਤਰੀ ਹੈ, ਮਨ ਵਿੱਚ ਪਤੀ ਹੈ, ਮਨ ਵਿੱਚ ਮਾਂ ਬਾਪ ਵੀ ਹਨ, ਮਨ ਵਿੱਚ ਧਨ ਸੰਪਦਾ ਵੀ ਹੈ, ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਵੀ ਨੇ, ਮਨ ਵਿੱਚ ਪਰਮਾਤਮਾ ਕੋਈ ਨਹੀਂ, ਮਨ ਨੇ ਮੰਨਿਆ ਹੀ ਨਹੀਂ। ਤੁਸੀਂ ਆਖੋਗੇ ਸਾਡੇ ਮਨ ਨੇ ਮੰਨਿਆ ਤਾਂ ਹੀ ਤੇ ਗੁਰਦੁਆਰੇ ਆਇਆ, ਨਹੀਂ। ਇਸ ਨੂੰ ਗੁਰੂ ਅਰਜਨ ਦੇਵ ਜੀ ਨਹੀਂ ਮੰਨਦੇ ਵੀ ਹੱਦ ਹੋ ਗਈ, ਸਮਾਂ ਕੱਢਿਆ, ਵਕਤ ਕੱਢਿਆ ਬਾਕੀ ਕੰਮਾਂ ਤੋਂ, ਗੁਰਦੁਆਰੇ ਆਇਆ ਪ੍ਰਭੂ ਦੀ ਕਥਾ ਸੁਣਨ ਵਾਸਤੇ, ਕੀਰਤਨ ਸੁਣਨ ਵਾਸਤੇ, ਮਨਦਾ ਤਾਂ ਹੀ ਤੇ ਆਇਆ। ਮਹਾਰਾਜ ਕਹਿੰਦੇ ਨੇ ਮਨ ਮੰਨਦਾ ਨਹੀਂ, ਮਨ ਮੰਗਦਾ। ਮੰਗਣ ਦਾ ਸੰਬੰਧ, ਮੰਨਣ ਦਾ ਸੰਬੰਧ ਨਹੀਂ। ਚਲੋ ਗੁਰੂ ਕੋਲ ਜਾਂਦੇ ਹਾਂ, ਸ਼ਾਇਦ ਉਹ ਮੰਗ ਪੂਰੀ ਹੋ ਜਾਏ, ਉਹ ਮੰਗ ਪੂਰੀ ਹੋ ਜਾਏ। ਮਨੁੱਖ ਨੂੰ ਮੰਦਿਰ ਮਸਜਿਦ ਗੁਰਦੁਆਰੇ ਲੈ ਜਾਂਦੀ ਏ ਆਪਣੀ ਮੰਗ, ਪਰਮਾਤਮਾ ਦੀ ਮਨੌਤ ਨਹੀਂ। ਮਨੁੱਖ ਪਾਠ ਕਰਦਾ, ਪੂਜਾ ਕਰਦਾ, ਇਹ ਸਭ ਕੁਝ ਕਰਾਉਂਦੀ ਏ ਆਪਣੀ ਮੰਗ, ਪਰਮਾਤਮਾ ਨੂੰ ਮੰਨਦਾ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਆਣਾ ਹੈ, ਮੰਮਾ ਮੰਗ ਨਹਾਰ ਇਆਣਾ। ਸਿਆਣੀ ਮਾਂ ਆਉਂਦੀ ਏ ਉਹ ਜਿਹਨੂੰ ਪਤਾ ਹੁੰਦਾ ਹੁਣ ਬੱਚੇ ਦੀ ਕੀ ਲੋੜ ਹੈ ਤੇ ਮੈਂ ਬੱਚੇ ਨੂੰ ਕੀ ਦੇਣਾ। ਮਨੋਚਿੰਤਕ ਵੀ ਕਹਿੰਦੇ ਨੇ ਜਿਸ ਬੱਚੇ ਨੂੰ ਕੁਝ ਲੋੜ ਹੈ ਤੇ ਮੰਗ ਰਿਹਾ, ਮਾਂ ਇਹਦੀ ਸਿਆਣੀ ਨਹੀਂ ਹੈ। ਸਿਆਣੀ ਮਾਂ ਨੂੰ ਪਤਾ ਹੁੰਦਾ ਹੁਣ ਬੱਚੇ ਦੀ ਕੀ ਲੋੜ ਹੈ, ਛੋਟੇ ਬੱਚੇ ਦੀ ਕੀ ਲੋੜ ਹੈ, ਜ਼ਰਾ ਵੱਡੇ ਦੀ ਕੀ ਲੋੜ ਹੈ, ਹੋਰ ਵੱਡੇ ਦੀ ਕੀ ਲੋੜ ਹੈ, ਇਹਦੀ ਸਿਆਣਪ ਹੈ। ਇਤਨੀ ਸਿਆਣਪ ਵੀ ਜੋ ਹੈ ਪਰਮਾਤਮਾ ਕੋਲ ਨਹੀਂ ਹੈ ਕਿ ਸਾਡੀ ਲੋੜ ਕੀ। ਕਦੀ ਕਦੀ ਸਾਡੀ ਲੋੜ ਦੁੱਖ ਵੀ ਆਉਂਦੀ ਹੈ, ਉਹਨੂੰ ਪਤਾ ਹੁੰਦਾ ਦੁੱਖ ਤੋਂ ਬਿਨਾਂ ਇਹ ਸੁਚੇਤ ਨਹੀਂ ਹੋਵੇਗਾ। ਧਿਆਨ ਨਾਲ ਸੁਣੋਗੇ, ਜੋ ਕੁਝ ਮੇਰੀ ਝੋਲੀ ਚ ਪੈ ਗਿਆ ਮੇਰੀ ਲੋੜ ਸੀ, ਦੁੱਖ ਪੈ ਗਿਆ ਇਹ ਮੇਰੀ ਲੋੜ ਸੀ, ਇਸ ਤੋਂ ਬਿਨਾਂ ਮੇਰੀ ਬੇਹੋਸ਼ੀ ਟੁੱਟਣੀ ਨਹੀਂ ਸੀ। ਸੁੱਖ ਮਿਲਿਆ ਮੇਰੀ ਲੋੜ ਸੀ ਇਹ ਵੀ, ਪਰ ਦੁੱਖ ਮਿਲਿਆ ਇਹ ਮੇਰੀ ਲੋੜ ਸੀ। ਪ੍ਰਭੂ ਲੋੜ ਦੇ ਮੁਤਾਬਕ ਝੋਲੀ ਦੇ ਚ ਪਾਉਂਦਾ, ਬਿਨਾਂ ਥਾਪ ਦਿੱਤਿਆਂ ਜ਼ੋਰ ਦੀ ਤਬਲਾ ਨਹੀਂ ਬੋਲਦਾ, ਢੋਲਕ ਨਹੀਂ ਬੋਲਦੇ। ਬਿਨਾਂ ਦੁੱਖ ਦੀ ਚੋੜ ਦੇ ਮਨੁੱਖ ਦੀ ਜ਼ਬਾਨ ਚੋਂ ਵੀ ਵਾਹਿਗੁਰੂ ਨਹੀਂ ਨਿਕਲਦਾ, ਨਹੀਂ ਨਿਕਲਦਾ। ਇਹ ਵੀ ਮੈਂ ਕਹਾਂ, ਜ਼ਿੰਦਗੀ ਦਾ ਸਾਜ਼ ਵੀ ਉਦੋਂ ਹੀ ਰੱਬੀ ਗੀਤ ਅਲਾਪਦਾ ਹੈ ਜਦ ਕੋਈ ਚੋਟ ਲੱਗੇ। ਤੰਤੀ ਸਾਜ਼ ਨੂੰ ਜ਼ਰਬ ਨਾ ਪਹੁੰਚਾਈਏ, ਸਿਤਾਰ ਵੀ ਨਹੀਂ ਬੋਲਦੀ, ਰਬਾਬ ਵੀ ਨਹੀਂ ਬੋਲਦੀ। ਸਾਰੇ ਤੰਤੀ ਸਾਜ਼ ਚੋਟ ਪਹੁੰਚਾਈਏ ਤਾਂ ਬੋਲਦੇ ਨੇ। ਧਿਆਨ ਨਾਲ ਸੁਣਨਾ, 90% ਮਨੁੱਖ ਰੱਬ ਦਾ ਨਾਂ ਜਪਦੇ ਨੇ ਦੁੱਖ ਦੀ ਚੋਟ ਕਰਦੇ। ਇਹ ਵੀ ਮੈਂ ਪਹੁੰਚਦੇ, ਦੁੱਖ ਦੀ ਜ਼ਰਬ ਪਹੁੰਚਦੀ ਏ, ਚੋਟ ਲੱਗਦੀ ਏ, ਜ਼ਬਾਨ ਚੋਂ ਵਾਹਿਗੁਰੂ ਨਿਕਲਦਾ, ਵਾਹਿਗੁਰੂ ਨਿਕਲਦਾ। ਇੱਕ ਉਰਦੂ ਦਾ ਸ਼ਾਇਰ ਤੇ ਕਹਿੰਦਾ, ਰੱਬ ਜਦ ਵੰਡ ਕਰਨ ਲੱਗਾ ਨਾ, ਦੇਣ ਲੱਗਾ ਹਰੇਕ ਨੂੰ, ਕਹਿੰਦਾ ਨਿਰਾਲੀ ਵੰਡ ਹੈ ਉਹਦੀ, ਕੁਦਰਤ ਕੀ ਆ ਹਰ ਇੱਕ ਕੋ, ਅਕਸਾਮ ਹੈ ਅਜ਼ਲ ਸੇ, ਅਜ਼ਲ ਆਦਿ ਕਾਲ ਤੋਂ। ਉਸ ਪ੍ਰਭੂ ਨੇ ਬੜੇ ਸੋਹਣੇ ਢੰਗ ਨਾਲ ਵੰਡ ਕੀਤੀ ਹੋਈ, ਕੁਦਰਤ ਕੀ ਆ ਹਰ ਇੱਕ ਕੋ, ਅਕਸਾਮ ਹੈ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਜਿਹਦੀ ਜਿਤਨੀ ਕਾਬਲੀਅਤ ਸੀ, ਜਿਸ ਦੀ ਜਿਤਨੀ ਯੋਗਤਾ ਸੀ, ਜਿਸ ਦਾ ਜਿਤਨਾ ਪਾਤਰ ਸੀ। ਵਰਤਰੀ ਨੇ ਇਸ ਦੇ ਉੱਤੇ ਇੱਕ ਬੜੀ ਗਜ਼ਬ ਦੀ ਕਹਾਣੀ ਲਿਖੀ ਹੈ। ਦਰਿਆ ਤੋਂ ਚਾਰ ਬੀਬੀਆਂ ਪਾਣੀ ਭਰ ਕੇ ਲਿਆ ਰਹੀਆਂ, ਇੱਕ ਦੇ ਸਿਰ ਦੇ ਉੱਤੇ ਚਾਰ ਘੜੇ ਨੇ, ਉਹਨੇ ਚਾਰ ਘੜੇ ਬਣੇ ਨੇ। ਰਾਜਸਥਾਨ ਚ ਇਹ ਦ੍ਰਿਸ਼ ਦੇਖਣ ਨੂੰ ਅੱਜ ਕੱਲ ਵੀ ਮਿਲਦੇ ਨੇ ਪਿੰਡਾਂ ਦੇ ਵਿੱਚ। ਪਾਣੀ ਦੀ ਕਮੀ ਹੈ, ਕਿਧਰੇ ਘਰ ਖੂਹ ਆਉਂਦਾ ਉਹਦੇ ਚ ਪਾਣੀ ਆਉਂਦਾ, ਚਾਰ ਚਾਰ ਮਟਕੇ ਸਿਰ ਤੇ ਰੱਖ ਕੇ ਬੀਬੀਆਂ ਘਰ ਲੈ ਜਾਂਦੀਆਂ। ਇੱਕ ਬੀਬੀ ਦੇ ਸਿਰ ਤੇ ਚਾਰ ਮਟਕੇ ਸਨ, ਇੱਕ ਦੇ ਸਿਰ ਤੇ ਦੋ, ਇੱਕ ਦੇ ਸਿਰ ਤੇ ਇੱਕ, ਇੱਕ ਕੋਲ ਛੋਟਾ ਜਿਹਾ ਲੋਟਾ ਹੀ ਸੀ ਉਹਨੇ ਭਰਿਆ ਸੀ। ਉਹ ਜਿਹਦੇ ਕੋਲ ਲੋਟਾ ਸੀ ਨਾ ਭਰਿਆ ਹੋਇਆ, ਉਹ ਗਿਲਾ ਕਰਨ ਲੱਗ ਪਈ, ਰੱਬ ਕਮਾਲ ਦੀ ਗੱਲ, ਇਤਨਾ ਪਾਣੀ ਤੇਰੇ ਘਰ ਦੇ, ਸਾਡੇ ਵਾਸਤੇ ਇੰਨਾ ਹੀ ਪਾਣੀ, ਇੰਨਾ ਦਰਿਆ ਪਿਆ ਵਗਦਾ, ਪਰ ਸਾਡੇ ਕੋਲ ਇਤਨਾ ਪਾਣੀ, ਉਹ ਚਾਰ ਘੜੇ ਭਰ ਕੇ ਲੈ ਜਾ ਰਹੀ ਹੈ, ਉਹ ਦੋ ਸਾਡੇ ਕੋਲ ਲੋਟਾ। ਕਿਆ ਤੇਰੇ ਦਰਿਆ ਦਾ ਪਾਣੀ ਘੱਟ ਜਾਣਾ ਸੀ, ਸਾਨੂੰ ਇਤਨਾ ਹੀ ਦਿੱਤਾ। ਭਰਤਰੀ ਕਹਿੰਦੇ ਨੇ ਆਕਾਸ਼ ਬਾਣੀ ਹੋਈ ਬਈ ਐ ਮੋੜ ਤੂੰ ਵਗਦਾ ਹੋਇਆ ਦਰਿਆ ਤੇ ਦੇਖਿਆ, ਆਪਣਾ ਪਾਤਰ ਨਹੀਂ ਦੇਖਿਆ, ਆਪਣਾ ਪਾਤਰ ਤੇ ਦੇਖਣਾ ਜੋ ਚਾਰ ਘੜੇ ਭਰ ਕੇ ਲੈ ਜਾ ਰਹੀ, ਉਹਦੇ ਕੋਲ ਚਾਰ ਹਨ, ਤੂੰ ਵੀ ਲੈ ਕੇ ਤੈਨੂੰ ਵੀ ਮਿਲ ਜਾਏਗਾ। ਜੋ ਕੁਛ ਵੀ ਮਨੁੱਖ ਨੂੰ ਮਿਲਿਆ ਇਹ ਉਸਦੀ ਯੋਗਤਾ ਸੀ, ਜੋ ਨਹੀਂ ਮਿਲਿਆ ਉਹਦੀ ਯੋਗਤਾ ਨਹੀਂ। ਅਗਰ ਅੱਜ ਤੱਕ ਮਨੁੱਖ ਦੀ ਸਮਾਧੀ ਨਹੀਂ ਲੱਗੀ ਤਾਂ ਇਹ ਸਮਾਧੀ ਦੇ ਲਾਇਕ ਨਹੀਂ ਹੈ, ਇਹਦੀ ਯੋਗਤਾ ਨਹੀਂ। ਅੱਜ ਤੱਕ ਇਸ ਨੂੰ ਨਾਮ ਦਾ ਰਸ ਨਹੀਂ ਮਿਲਿਆ ਤਾਂ ਇਹਦੀ ਪਾਤਰਤਾ ਨਹੀਂ ਹੈ। ਅੱਜ ਤੱਕ ਇਸ ਨੂੰ ਬਾਣੀ ਦਾ ਰਸ ਨਹੀਂ ਆਇਆ ਤਾਂ ਇਹਦੀ ਯੋਗਤਾ ਨਹੀਂ ਹੈ। ਪਰਮਾਤਮਾ ਸਾਰਿਆਂ ਦੇ ਭਾਂਡੇ ਚ ਪਾਉਂਦਾ ਹੈ, ਪਰ ਉਹ ਭਾਂਡਾ ਕਿਸੇ ਕੋਲ ਵੱਡਾ, ਕਿਸੇ ਕੋਲ ਛੋਟਾ, ਕਿਸੇ ਕੋਲ ਬਹੁਤ ਛੋਟਾ, ਉਹ ਕੀ ਕਰੇ। ਮਨੁੱਖ ਦੀ ਯੋਗਤਾ ਕਿਧਰੇ ਥੋੜੀ ਹੈ। ਮੈਂ ਕਿਸੇ ਵਕਤ ਇੱਕ ਰਵਾਈ ਲਿਖੀ ਸੀ, ਚਲੋ ਸੁਣਾ ਦਿਆਂ ਤੁਹਾਨੂੰ, ਪੰਜਾਬੀ ਦੀ। ਹਿਰਦਾ ਮੈਨੂੰ ਪਰਮਾਤਮਾ ਨੇ ਬਚਪਨ ਤੋਂ ਕਵੀ ਦਾ ਦਿੱਤਾ, ਸ਼ਾਇਰੀ ਨਿਕਲਦੀ ਸੀ। ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਂਬੜਾਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਂਬੜਾਏ, ਮੈਂ ਮੰਗਾਂ ਹਨੇਰੇ ਚ ਜੀਵਨ ਦੀ ਜੋਤੀ, ਲੱਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ। ਇਸਦੇ ਚ ਮੈਂ ਇਹ ਖਿਆਲ ਦਿੱਤਾ, ਯੋਗਤਾ ਤੇ ਕੁਛ ਵੀ ਨਹੀਂ ਸੀ, ਤੂੰ ਬਹੁਤ ਪਾ ਦਿੱਤਾ, ਬਹੁਤ ਪਾ ਦਿੱਤਾ, ਯੋਗਤਾ ਤੇ ਕੁਛ ਵੀ ਨਹੀਂ ਸੀ। ਅਗਰ ਲੋਟਾ ਹੈ ਹੱਥ ਚ ਤੇ ਉਹ ਪਾਈ ਜਾ ਰਿਹਾ ਪਾਣੀ, ਪਾਈ ਜਾ ਰਿਹਾ, ਡੁੱਲੇਗਾ, ਡੁੱਲੇਗਾ। ਹੁਣ ਮੈਂ ਫਿਰ ਦੁਹਰਾਵਾਂ, ਜੋ ਕੁਛ ਮੈਨੂੰ ਨਹੀਂ ਮਿਲਿਆ ਉਹ ਮੇਰੀ ਯੋਗਤਾ ਨਹੀਂ ਸੀ, ਜੋ ਮਿਲਿਆ ਉਹ ਮੇਰੀ ਪਾਤਰਤਾ ਸੀ। ਜੇ ਮੈਨੂੰ ਦੁੱਖ ਵੀ ਮਿਲਿਆ ਤੇ ਇਹੀ ਮੇਰੀ ਪਾਤਰਤਾ ਸੀ, ਇਹੀ ਮੇਰੀ ਪਾਤਰਤਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਡੀ ਝੋਲੀ ਚ ਉਸਨੇ ਦੁੱਖ ਪਾ ਦਿੱਤਾ, ਇਹੀ ਯੋਗਤਾ ਸੀ। ਅਗਰ ਕਿਸੇ ਨੂੰ ਦੁੱਖ ਮਿਲਿਆ ਇਹੀ ਉਸਦੀ ਯੋਗਤਾ ਸੀ, ਦੁੱਖ ਤੋਂ ਬਿਨਾਂ ਇਸਦਾ ਸੁਧਾਰ ਨਹੀਂ ਆਉਣਾ ਸੀ, ਦੁੱਖ ਤੋਂ ਬਿਨਾਂ ਇਹ ਸੁਚੇਤ ਨਹੀਂ ਆਉਣਾ ਸੀ, ਦੁੱਖ ਦੀ ਚੋਟ ਤੋਂ ਬਿਨਾਂ ਇਹਦੀ ਬੇਹੋਸ਼ੀ ਟੁੱਟਣੀ ਨਹੀਂ ਸੀ। ਮੈਂ ਫਿਰ ਅਰਜ਼ ਕਰਾਂ, ਮਨੁੱਖ ਦਾ ਸੰਸਾਰ ਦੇ ਪ੍ਰਤੀ ਥੋੜਾ ਜਿਹਾ ਹੋਸ਼ ਹੈ, ਨਿਰੰਕਾਰ ਦੇ ਪ੍ਰਤੀ ਬੇਹੋਸ਼ ਹੈ, ਮੂਰਖ ਹੈ, ਮੂਰਛਤ। ਮੂਰਛਤ ਕਹਿੰਦੇ ਨੇ ਬੇਹੋਸ਼ ਨੂੰ, ਮੂਰਖ ਕਹਿੰਦੇ ਨੇ ਬੇਹੋਸ਼ ਨੂੰ। ਤਾਂ ਪਦਾਰਥ ਦਾ ਇਸ ਨੂੰ ਪਤਾ ਚੱਲ ਗਿਆ ਹੋਸ਼, ਪਰਮਾਤਮਾ ਦਾ ਨਹੀਂ। ਪਰਿਵਾਰ ਦਾ ਇਸ ਨੂੰ ਪਤਾ ਚੱਲ ਗਿਆ, ਮਾਂ ਹੈ, ਭੈਣ ਹੈ, ਪਤਨੀ ਹੈ, ਪਤੀ ਹੈ, ਪੁੱਤਰ ਹੈ, ਮਿੱਤਰ ਹੈ। ਨਿਰੰਕਾਰ ਦੇ ਪਤਰੀ ਮੂਰਖ ਹੈ, ਮੂਰਛਤ, ਬੇਹੋਸ਼। ਧਨ ਦੇ ਪਤਰੀ ਪ੍ਰਤੀ ਹੋਸ਼ ਦੇ ਚ ਹੈ, ਧਰਮ ਦੇ ਪ੍ਰਤੀ ਬੇਹੋਸ਼, ਬੇਹੋਸ਼। ਫਿਰ ਮੂਰਖਤਾ ਦੇ ਤਿੰਨ ਲੱਛਣ ਵਿਦਵਾਨ ਇੰਜ ਬਿਆਨ ਕਰਦੇ ਨੇ, ਵਿਅਰਥ ਕਰਮ, ਵਿਅਰਥ ਗਿਆਨ, ਵਿਅਰਥ ਆਸ਼ਾ। ਇਹ ਤਿੰਨ ਲੱਛਣ ਪੱਕੇ ਮੂਰਖ ਦੇ ਬਿਆਨ ਕਰਦੇ ਨੇ। ਵਿਅਰਥ ਕਰਮ, ਜਿਹਦਾ ਕੋਈ ਫਲ ਨਹੀਂ, ਕੋਈ ਵੀ ਫਲ ਨਹੀਂ, ਲੇਕਿਨ ਫਿਰ ਵੀ ਕਰੀ ਜਾ ਰਹੇ ਹੈ, ਫਿਰ ਵੀ ਕਰੀ ਜਾ ਰਹੇ। ਇੱਧਰ ਮੈਂ ਪੰਜਾਬ ਵਿੱਚ ਜਾਂਦਾ ਨਾ ਪਿੰਡਾਂ ਚ, ਅੱਜ ਕੀ 40 ਦਿਨ ਮੈਂ ਹਾਜ਼ਰੀ ਭਰੀ ਹੈ ਦਰਬਾਰ ਸਾਹਿਬ ਤੇ, 40 ਦਿਨ ਰੋਜ਼ ਸ਼ਾਮ ਨੂੰ ਪਿੰਡਾਂ ਚ ਹੀ ਜਾਂਦੇ ਰਹੇ। ਕਿਸੇ ਘਰ ਲੰਗਰ ਪਾਣੀ ਵੀ ਆਉਂਦਾ ਸੀ, ਪਰ ਜਿਸ ਘਰ ਦੇ ਜਾਈਏ ਨਾ ਉਹ ਤੇਲ ਲਿਆਉਣ ਤੇ ਬੂਹੇ ਦੇ ਉੱਤੇ ਤੇਲ ਡੋਲਣ। ਮੈਂ ਕਿਹਾ ਹੱਦ ਹੋ ਗਈ, ਸਰਿਓਂ ਦਾ ਤੇਲ ਅੱਜ ਕੱਲ੍ਹ ਬੜਾ ਮਹਿੰਗਾ ਆਉਂਦਾ ਤੇ ਡੋਲੀ ਜਾਂਦੇ ਨੇ, ਇੱਧਰ ਡੋਲੋ, ਕੋਈ ਸਿਰ ਦੇ ਚ ਡੋਲਣ, ਕੋਈ ਹੱਥ ਤੇ ਪਾਉਣ, ਉਹ ਗੱਲ ਵੱਖਰੀ। ਵਿਅਰਥ ਕਰ, ਕਿਧਰੇ ਮਾਂ ਕਰਦੀ ਹੋਵੇਗੀ ਤਾਂ ਧੀ ਵੀ ਕਰਨ ਲੱਗ ਪਈ ਹੈ, ਕਿਧਰੇ ਸੱਸ ਕਰਦੀ ਹੋਵੇਗੀ ਤਾਂ ਨੂੰਹ ਵੀ ਕਰਨ ਲੱਗ ਪਈ। ਜੇ ਉਹਨਾਂ ਕੋਲ ਪੁੱਛ ਲਓ, ਕਹਿੰਦੇ ਨੇ ਤੇਲ ਡੋਲਣਾ ਚੰਗਾ ਹੁੰਦਾ ਹੈ, ਤੇ ਫਿਰ ਚਾਰ ਬੂੰਦਾਂ ਕੀ ਡੋਲਣੀਆਂ, ਘਰ ਦੇ ਜਿਤਨਾ ਪਿਆ ਸਾਰਾ ਹੀ ਡੋਲ, ਸਾਰਾ ਹੀ ਡੋਲ। ਵਿਅਰਥ ਕਰ। ਹੁਣ ਅਲਵਰ ਦੇ ਸਮਾਗਮ ਸੀ ਤੇ ਰਾਜਸਥਾਨ ਦੇ ਚ ਬੀਬੀਆਂ ਆਂਵਲੇ ਦੀ ਪੂਜਾ ਕਰਦੀਆਂ ਨੇ, ਆਂਵਲੇ ਦਰਖਤ ਦੀ। ਉਹ ਆਂਵਲੇ ਦਾ ਦਰਖਤ ਕਿਧਰੇ ਸਾਡੇ ਸਮਾਗਮ ਅਸਥਾਨ ਤੇ, ਹੁਣ ਇਧਰ ਕੀਰਤਨ ਚੱਲੇ, ਇਧਰ ਉਹ ਆਂਵਲੇ ਦੀ ਪਰਿਕਰਮਾ ਕਰਨ ਤੇ ਗੀਤ ਗਾਉਣ। ਔਰ ਪਰਿਕਰਮਾ ਸੌ ਸੌ ਯਾਨੀ ਸੌ ਫੇਰੇ ਲੈਣ, ਘੁੰਮ ਕੇ ਡਿਸਟਰਬ ਕਰਨ ਬੜਾ। ਮੈਂ ਕੀਰਤਨ ਹੋ ਰਿਹਾ ਘਰ, ਕਈ ਰਾਗੀ ਸਿੰਘ ਔਖੇ ਹੋਣ, ਮੈਂ ਕਿਹਾ ਕੋਈ ਨੀ, ਤੁਸੀਂ ਪ੍ਰਭੂ ਦਾ ਕੀਰਤਨ ਕਰੀ ਜਾਓ, ਆਂਵਲੇ ਦੇ ਚੱਕਰ ਮਾਰਦੀ ਰਹਿਣ ਕਰਦੇ। ਵਿਅਰਥ ਕਰ। ਦੁੱਧ ਡੋਲੀ ਜਾਣਾ ਪੱਥਰ ਤੇ, ਵਿਅਰਥ ਕਰ। ਚਦਰਾਂ ਚੜਾਈ ਜਾਣਾ ਕਬਰਾਂ ਤੇ, ਕਿਉਂਕਿ ਜਿੰਦੇ ਜਾਗਦੇ ਮਨੁੱਖ ਨੂੰ ਦਿਓ ਵਿਚਾਰੇ ਤਨ ਢੱਕੇ ਕਬਰ। ਧਰਮ ਦੇ ਨਾਂ ਤੇ ਹਜ਼ਾਰਾਂ ਐਸੇ ਕਰਮ ਹੋ ਰਹੇ ਨੇ ਜੋ ਵਿਅਰਥ ਵਿਅਰਥ। ਜਿਵੇਂ ਗੁਰੂ ਨਾਨਕ ਨੇ ਕਿਧਰੇ ਕਿਧਰੇ ਤੇ ਸੁਚੇਤ ਕੀਤਾ, ਜੋ ਸੂਰਜ ਨੂੰ ਪਾਣੀ ਦਿੰਦੇ ਸੀ, ਸੂਰਜ ਵੀ ਪਿਆਸਾ ਹੋ ਗਿਆ ਵਿਚਾਰਾ, ਇਹਨੂੰ ਪਾਣੀ ਪਿਲਾਉਣਾ। ਸੂਰਜ ਦੇ ਚੋਂ ਤੇ ਕਰਕੇ ਤੇ ਸਾਗਰ ਦੇ ਚੋਂ ਬੱਦਲ ਉਮੜਦੇ ਨੇ, ਇਹ ਸਾਰੀ ਬਾਰਿਸ਼ ਤੇ ਸੂਰਜ ਕਰਕੇ ਹੋ ਰਹੀ ਹੈ, ਇੰਨੀ ਵਰਖਾ ਤੇ ਸੂਰਜ ਪਿਆ ਕਰਦਾ, ਸਾਰੀ ਹਲਚਲ ਜ਼ਮੀਨ ਦੇ ਉੱਤੇ ਤੇ ਸੂਰਜ ਕਰਕੇ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਦੇ ਕੇ ਕਹਿਤੇ ਵੇਸ, ਇਹ ਸੂਰਜ ਨੂੰ ਪਾਣੀ ਪੈ ਦਿੰਦੇ। ਗੁਰੂ ਬਾਬੇ ਨੇ ਵੀ ਦੇਖਿਆ ਵੀ ਇੰਜ ਤੇ ਹੁਣ ਸਮਝਣ ਵਾਲੇ ਨਹੀਂ। ਮਹਾਰਾਜ ਦੂਜੇ ਪਾਸੇ ਦਿਨ ਲਹਿੰਦੇ ਦੀ ਤਰਫ਼ ਪਾਣੀ ਦੇਣ ਲੱਗ, ਬ੍ਰਾਹਮਣ ਸਾਰੇ ਹੱਸ ਪਏ ਹਰਿਦੁਆਰ ਦੇ। ਇਹ ਕਿਹੋ ਜਿਹਿਆਂ ਦਾ ਸੰਤ ਆਇਆ, ਇਹਨੂੰ ਇੰਨੀ ਸਮਝ ਨਹੀਂ, ਪਾਣੀ ਤੇ ਸੂਰਜ ਨੂੰ ਦੇਈ ਦੇ, ਇਹ ਤੇ ਲਹਿੰਦੇ ਪਾਸੇ ਉੱਧਰ ਸੂਰਜ ਹੈ ਨਹੀਂ, ਉੱਧਰ ਪਾਣੀ ਦੇ ਰਿਹਾ। ਪੁੱਛ ਲਿਆ ਹਰਿਦੁਆਰ ਦੇ ਪੰਡਿਆਂ ਨੇ, ਸੰਤ ਜੀ ਕਿੱਧਰ ਪਾਣੀ ਦੇ ਰਹੇ ਹੋ, ਕੀ ਕਰ ਰਹੇ ਹੋ? ਸਾਡੇ ਖੇਤ ਹੈਗੇ ਨੇ ਕਰਤਾਰਪੁਰ, ਉੱਥੇ ਪਾਣੀ ਦੇ ਰਹੇ। ਕਰਤਾਰਪੁਰ ਤੱਕ ਕਿਵੇਂ ਪਾਣੀ ਪਹੁੰਚੇਗਾ? ਜਿਵੇਂ ਤੁਹਾਡਾ ਦਿੱਤਾ ਹੋਇਆ ਸੂਰਜ ਤੱਕ ਪਹੁੰਚੇਗਾ, ਮੇਰਾ ਦਿੱਤਾ ਕਰਤਾਰਪੁਰ ਤੱਕ ਵੀ ਪਹੁੰਚੇਗਾ। ਜੇ ਤੁਹਾਡਾ ਸੂਰਜ ਤੱਕ ਪਹੁੰਚ ਸਕਦਾ, ਮੇਰਾ ਕਰਤਾਰਪੁਰ ਤੱਕ ਕਿਵੇਂ ਨਹੀਂ ਪਹੁੰਚ ਸਕਦਾ? ਵਿਅਰਥ ਕਰਮ। ਕਦਮ ਕਦਮ ਤੇ ਗੁਰੂ ਨਾਨਕ ਨੇ ਸੁਚੇਤ ਕੀਤਾ, ਮੂਰਖਤਾ ਦਾ ਪਹਿਲਾ ਲਕਸ਼ਣ ਵਿਅਰਥ ਕਰਮ, ਜਿਹਦਾ ਕੋਈ ਫਲ ਹੀ ਨਹੀਂ ਹੈ। ਜਿਵੇਂ ਜ਼ਮੀਨ ਦੇ ਕੋਈ ਪੱਥਰ ਗੀਟੀਆਂ ਬੀਜੇ, ਹੱਲ ਚਲਾਵੇ, ਪਾਣੀ ਦੇਵੇ, ਖਾਦ ਪਾਵੇ, ਤੇ ਫਿਰ ਗੀਟੀਆਂ ਬੀਜਣ ਲੱਗ ਪਵੇ, ਬੀਜ ਦੀ ਥਾਂ ਤੇ ਪਾਵੇ ਗੀਟੀਆਂ, ਵਿਅਰਥ ਕਰਮ। ਉਸ ਤੋਂ ਕੀ ਪੈਦਾ ਹੋਣਾ? ਜੀਵਨ ਦੀ ਧਰਤੀ ਦੇ ਤੇ ਬੰਦਾ ਗੀਟੀਆਂ ਹੀ ਬੀਜਦਾ, ਵਿਅਰਥ ਕਰਮ, ਜਿਹਦਾ ਕੋਈ ਫਲ ਨਹੀਂ, ਕੋਈ ਫਲ। ਫਿਰ ਵਿਅਰਥ ਆਸ਼ਾ, ਮੂਰਖਤਾ ਦਾ ਦੂਸਰਾ ਲਕਸ਼ਣ ਕੀ? ਵਿਅਰਥ ਆਸ਼ਾ। ਵਿਅਰਥ ਆਸ਼ਾ ਕੀ? ਦੂਜੇ ਕੋਲ ਸੁੱਖ ਦੀ ਆਸਾ, ਇਹ ਮੈਨੂੰ ਸੁੱਖ ਦੇ ਸਕਦਾ। ਵਿਦਵਾਨ ਕਹਿੰਦੇ ਨੇ ਇਹ ਵੀ ਮੂਰਖਤਾ ਦਾ ਦੂਜਾ ਲਕਸ਼ਣ ਹੈ, ਕੋਈ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਔਰ ਕਿਸੇ ਕੋਲ ਸੁੱਖ ਨਹੀਂ ਜੋ ਦੇਵੇ, ਹਾਂ ਦੁੱਖ ਤੇ ਦੇ ਸਕਦਾ। ਮਿਲਦੇ ਨੇ ਲੋਕ ਕਹਿੰਦੇ ਨੇ ਮੈਂ ਭਰਾ ਕੋਲ ਬੜਾ ਦੁਖੀ ਹਾਂ, ਕੀ ਕੀਤਾ ਜਾਏ, ਭਰਾ ਕੋਲ ਹੈ ਹੀ ਦੁੱਖ, ਤੈਨੂੰ ਦੇਵੇ ਕੀ, ਦੁਖੀ ਦੇਗਾ। ਮਾਂ ਬਾਪ ਕਹਿ ਦਿੰਦੇ ਨੇ ਪੁੱਤਰਾਂ ਕੋਲ ਬੜੇ ਦੁਖੀ ਹਾਂ, ਉਹ ਪੁੱਤਰਾਂ ਕੋਲ ਹੈ ਹੀ ਇਹੀ ਕੁਛ ਤੇ ਇਹੀ ਕੁਛ ਦੇਣਗੇ। ਅਸੀਂ ਪੜੋਸੀ ਕੋਲ ਬੜੇ ਦੁਖੀ ਹਾਂ, ਤੇ ਪੜੋਸੀ ਕੋਲ ਜੋ ਕੁਛ ਹੈ ਉਹੀ ਕੁਛ ਦੇਗਾ, ਹੋਰ ਕੀ ਦੇਗਾ? ਬੰਦੇ ਕੋਲ ਜੋ ਕੁਛ ਹੈ ਉਹੀ ਕੁਛ ਦੇਗਾ। ਮਨੁੱਖ ਕਿਸੇ ਨੂੰ ਦੁੱਖ ਤੇ ਦੇ ਸਕਦਾ, ਸੁੱਖ ਦੀ ਆਸ਼ਾ ਅਗਰ ਕੋਈ ਮਨੁੱਖ ਦੇ ਨਾਲ ਜੋੜਦਾ ਹੈ, ਇਹ ਮੂਰਖਤਾ ਦਾ ਦੂਸਰਾ ਲੱਛਣ ਮੰਨਦੇ ਨੇ। ਕੋਈ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ। ਮਹਾਕਵੀ ਤੁਲਸੀ ਤੇ ਕਹਿੰਦੇ ਨੇ, ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ। ਉਹ ਮੇਰੇ ਕੋਲ ਸੁੱਖ ਦੀ ਆਸ਼ਾ ਰੱਖਦਾ, ਮੈਂ ਉਹਦੇ ਕੋਲ ਸੁੱਖ ਦੀ ਆਸ਼ਾ ਰੱਖਦਾ। ਦੋਵੇਂ ਮੂਰਖ, ਦੋਵੇਂ ਮੂਰਖ। ਨਾ ਉਹ ਸੁੱਖ ਦੇ ਸਕਦਾ, ਨਾ ਇਹ ਸੁੱਖ ਦੇ ਸਕਦਾ। ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ। ਵਿਅਰਥ ਆਸ਼ਾ ਕਿਸੇ ਕੋਲ ਸੁੱਖ ਦੀ ਆਸ਼ਾ ਰੱਖਣੀ। ਦਰਅਸਲ ਸੁੱਖ ਦੀ ਆਸ਼ਾ ਉਸੇ ਕੋਲ ਰੱਖੋ ਜੋ ਸੁੱਖ ਦੇ ਸਕਦਾ ਹੈ, ਜਿਹਦੇ ਕੋਲ ਦੁੱਖ ਨਹੀਂ। ਸੁੱਖ ਹੀ ਸੁੱਖ ਹੈ। ਤੂੰ ਕਿਹਦੇ ਕੋਲ ਹੈ, ਕਿਹਦੀ ਆਸ ਕਰੀਏ? ਗੁਰਬਾਣੀ ਕਹਿੰਦੀ ਹੈ, ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ। ਹਰ ਇੱਕ ਤੋਂ ਸੁੱਖ ਦੀ ਆਸਾ ਤੋੜ ਦੇ, ਨਿਰਾਸ਼ ਹੋ ਜਾ, ਨਿਰਾਸ਼ ਹੋ ਜਾ। ਪਰ ਜਿਤਨੇ ਚਿਰ ਤੱਕ ਆਸਾ ਨਿਰਾਸ਼ਾ ਚ ਬਦਲੇ ਨਾ, ਉਤਨੇ ਚਿਰ ਤੱਕ ਬੰਦਾ ਰੱਬ ਦੀ ਆਸ ਕਰਦਾ ਹੀ ਨਹੀਂ। ਦੇਖੋ, ਬੰਦਾ ਬਿਮਾਰ ਪੈ ਜਾਏ, ਸਭ ਤੋਂ ਪਹਿਲਾਂ ਐਲੋਪੈਥਿਕ ਢੰਗ ਨਾਲ ਇਲਾਜ ਕਰਾਉਣਾ, ਨਾ ਡਾਕਟਰ ਕੋਲ ਜਾਣਾ। ਤੇ ਦੋ ਚਾਰ ਮਹੀਨੇ ਉਹਦੇ ਕੋਲ ਇਲਾਜ ਕਰਾਇਆ, ਗੱਲ ਕੁਛ ਨਹੀਂ ਬਣੀ, ਤਾਂ ਹੁਣ ਸੋਚਦਾ ਚਲੋ ਹੋਮਿਓਪੈਥੀ ਦੇਖ ਲੈਂਦੇ। ਹੁਣ ਉੱਥੇ ਆਸਾ ਦੀ ਡੋਰੀ ਜੋੜੀ ਹੈ। ਉੱਥੇ ਵੀ ਦੋ ਚਾਰ ਮਹੀਨੇ ਇਲਾਜ ਕਰਾਇਆ, ਰੋਗ ਤੇ ਵਧਦਾ ਗਿਆ, ਖੇਡ ਕੁਛ ਨਾ ਬਣੀ। ਫਿਰ ਸੋਚਦਾ ਚਲੋ ਆਯੁਰਵੇਦਕ ਦੇਸੀ ਇਲਾਜ ਦੇਖ ਲਈਏ, ਇਹਦੇ ਚ ਵੀ ਚੰਗੇ ਚੰਗੇ ਨੁਸਖੇ ਨੇ, ਚਲੀਆਂ ਬੂਟੀਆਂ ਨੇ। ਇਹ ਪੰਜ ਛੇ ਮਹੀਨੇ ਉੱਥੇ ਵੀ ਇਲਾਜ ਕਰਾਵੇ ਤੇ ਰੋਗ ਹੋਰ ਵੱਧ ਜਾਏ। ਫਿਰ ਬੰਦਾ ਸੋਚਦਾ ਜਰਾ ਦੇਖ ਲਈਏ ਨੇਚਰਪੈਥੀ ਨੂੰ ਵੀ, ਇਹ ਪ੍ਰਾਕਿਰਤਿਕ ਢੰਗ ਨਾਲ ਜਿਹੜਾ ਇਲਾਜ ਆਉਂਦਾ, ਐਕਸਰਸਾਈਜ਼ ਤੇ ਹੋਰ ਸੌ ਸਿਆਪੇ ਜਿਹੜੇ ਕਰਾਉਂਦੇ ਨੇ, ਇਹ ਕਰਦੇ। ਉਹ ਕਰਨ ਦੇ ਨਾਲ ਵੀ ਕਿਧਰੇ ਠੀਕ ਨਾ ਹੋਵੇ, ਫਿਰ ਬੰਦਾ ਮੰਦਰ ਜਾਂਦਾ, ਗੁਰਦੁਆਰੇ ਜਾਂਦਾ, ਮਸਜਿਦ ਜਾਂਦਾ, ਹੇ ਪ੍ਰਭੂ ਹੁਣ ਤੂੰ ਠੀਕ ਕਰ, ਤੂੰ ਠੀਕ। ਸਾਰੀ ਜਗ੍ਹਾ ਤੋਂ ਨਿਰਾਸ਼ ਹੋ ਕੇ ਫਿਰ ਆਸਾ ਦੀ ਡੋਰੀ ਪਰਮਾਤਮਾ ਨਾਲ ਜੋੜਦਾ ਹੈ। ਗੁਰਬਾਣੀ ਕਹਿੰਦੀ ਹੈ, ਤੂੰ ਪਹਿਲੀ ਪ੍ਰਭੂ ਨਾਲ ਆਸਾ ਦੀ ਡੋਰੀ ਜੋੜ, ਤਾਂ ਕਿ ਜ਼ਿੰਦਗੀ ਚ ਕਦੀ ਨਿਰਾਸ਼ ਹੋਵੇਗਾ ਹੀ ਨਹੀਂ, ਹੋਵੇਗਾ ਹੀ ਨਹੀਂ। ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ। ਮੂਰਖਤਾ ਦਾ ਦੂਸਰਾ ਲੱਛਣ, ਦੂਜੇ ਕੋਲ ਸੁੱਖ ਦੀ ਆਸਾ। ਤੀਸਰਾ, ਮੂਰਖਤਾ ਦਾ ਤੀਸਰਾ ਲੱਛਣ ਵਿਅਰਥ ਗਿਆਨ। ਵਿਅਰਥ ਗਿਆਨ ਕਿਹੜਾ? ਜਿਹਨੂੰ ਅਮਲ ਵਿੱਚ ਨਹੀਂ ਲਿਆਇਆ ਜਾ ਸਕਦਾ, ਤੇ ਸਿਰ ਦੇ ਉੱਤੇ ਗਿਆਨ ਦਾ ਬੋਝ ਹੈ। ਇਕਬਾਲ ਇਸ ਨੂੰ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦੇ, ਖੁਦਾ ਤੁਝੇ ਕਿਸੀ ਤੂਫਾਨ ਸੇ ਆਸ਼ਨਾ ਕਰ ਦੇ, ਕਿ ਤੇਰੀ ਬਹਿਰ ਕੀ ਮੌਜੋ ਮੇਂ ਇਸ਼ਤਰਾਬ ਨਹੀਂ। ਬਹਿਰ ਕਹਿੰਦੇ ਨੇ ਸਮੁੰਦਰ ਨੂੰ, ਮੌਜ ਕਹਿੰਦੇ ਨੇ ਲਹਿਰ ਨੂੰ। ਖੁਦਾ ਤੁਝੇ ਕਿਸੀ ਤੂਫਾਨ ਸੇ ਆਸ਼ਨਾ ਕਰ ਦੇ, ਕਿ ਤੇਰੀ ਬਹਿਰ ਕੀ ਮੌਜੋ ਮੇਂ ਇਸ਼ਤਰਾਬ ਨਹੀਂ। ਤੇਰੀ ਲਹਿਰਾਂ ਦੇ ਠਹਿਰਾਅ ਨਹੀਂ, ਤੂਫਾਨ ਹੈ, ਤੂਫਾਨ ਹੈ, ਬੜਾ ਭਾਰੀ ਉਛਾਲ ਹੈ। ਖੁਦਾ ਤੁਝੇ ਕਿਸੀ ਤੂਫਾਨ ਸੇ ਆਸ਼ਨਾ ਕਰ ਦੇ, ਕਿ ਤੇਰੇ ਬਹਿਰ ਕੀ ਮੌਜੋ ਮੇਂ ਇਸ਼ਤਰਾਬ ਨਹੀਂ। ਤੁਝੇ ਕਿਤਾਬ ਸੇ ਫਰੋਗ ਨਹੀਂ, ਕਿ ਤੂੰ ਕਿਤਾਬ ਖਵਾਂ ਹੈ, ਸਾਹਿਬ ਕਿਤਾਬ ਨਹੀਂ। ਪਵਿੱਤਰ ਤੋਂ ਪਵਿੱਤਰ ਗ੍ਰੰਥ ਲਈ ਵੀ ਮੁਸਲਮਾਨਾਂ ਕੋਲ ਜਿਹੜਾ ਸ਼ਬਦ ਹੈ ਇਸਲਾਮ ਵਿੱਚ, ਕਿਤਾਬ ਹੈ, ਵੱਧ ਤੋਂ ਵੱਧ ਇਤਨਾ ਕਹਿ ਦੇਣਗੇ ਮੁਕੱਦਸ ਕਿਤਾਬ। ਕੁਰਾਨ ਨੂੰ ਵੀ ਕਿਤਾਬ ਕਹਿੰਦੇ, ਮੁਕੱਦਸ ਕਿਤਾਬ, ਮੁਕੱਦਸ ਕਿਤਾਬ। ਉਹਨਾਂ ਕੋਲ ਦੂਜਾ ਸ਼ਬਦ ਨਹੀਂ, ਸਾਡੇ ਕੋਲ ਬਹੁਤ ਸਾਰੇ ਸ਼ਬਦ ਨੇ। ਛੋਟਾ ਬਾਣੀ ਦਾ ਗੁਟਕਾ ਹੈ ਜਾਂ ਵੱਡਾ ਹੈ, ਅਸੀਂ ਪੋਥੀ ਸਾਹਿਬ ਕਹਿ ਦਿੰਦੇ ਹਾਂ, ਗੁਟਕਾ ਕਹਿ ਦਿੰਦੇ ਹਾਂ, ਗ੍ਰੰਥ ਕਹਿ ਦਿੰਦੇ ਹਾਂ, ਬਹੁਤ ਸਾਰੇ ਨਾਮ ਨੇ। ਉਹਨਾਂ ਕੋਲ ਕੇਵਲ ਕਿਤਾਬ ਹੈ, ਜਾਂ ਇੰਗਲਿਸ਼ ਦੇ ਚ ਵੀ ਕੇਵਲ ਹੋਲੀ ਬੁੱਕ, ਪਵਿੱਤਰ ਕਿਤਾਬ, ਹੋਰ ਕੁਛ ਵੀ। ਇਕਬਾਲ ਇੰਜ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ, ਕਿ ਤੂੰ کتاب خواں ہے صاحب کتاب نہیں، تو دھرم گرنتھ نو پڑھن والا ہے، دھرم گرنتھ دے جو کچھ ہے تو او نہیں ہے، تو نہیں، تو بانی دا پاٹھ کرن والا ہے، بانی وچ جو کچھ ہے او تو نہیں ہے، تو نہیں ہے، تو قرآن دی تلاوت کرن والا ہے، جو کچھ قرآن وچ ہے او تو نہیں ہے، تو نہیں، تو کیول گیتا دا پاٹھ کرن والا ہے، گیتا وچ جو کچھ ہے او تو نہیں ہے، او تو نہیں، تجھے کتاب سے فروغ نہیں کہ تو کتاب خواں ہے صاحب کتاب نہیں۔ یہ تین لکشن نے مورکھتا دے، ویرتھ کرم، ویرتھ آشا، ویرتھ گیان۔ دھن گرو گوبند سنگھ جی مہاراج نے جو 52 کویاں نو پوچھے، دسو کوئی مورکھتا دا لکشن، نند لال جو دس دن میں پھر دوہراواں تے سماپتی کراں۔ نند لال کہندے نے، ہر چے غافل شدھ از ناداں بود، گر گدا باشد و گر سلطان بود، پاویں بادشاہ ہے تے بھاویں بھکاری ہے، بھاویں چوٹی دا دھنوان ہے تے بھاویں مفلس ہے، اگر پربھو نو یاد نہیں کردا تے مہا مورکھ، مہا مورکھ، بے ہوش۔ اگر اس دی یاد، پرماتما دی یاد اس دے اندر نہیں چل دی تو مہا مورکھ ہے، کیونکہ او دی یاد ہی آنند ہے، او دی یاد ہی سکھ ہے، او دی یاد ہی شکتی ہے، او دی یاد ہی مہا رس ہے، تد چیز آئے مہا آنندا، جس وسرے سو مر جائے، جنو بھول جاندا ہے او دا آنند مر جاندا ہے، او دا رس مر جاندا ہے، او دا کھیڑا مر جاندا ہے، او دی خوشی مر جاندی ہے، او دی شکتی مر جاندی، او دا سب کچھ مر جاندا ہے جنو بھول جاندا ہے۔ دھن گرو نانک دیو جی مہاراج بخشش کرن، کیونکہ او کہندے نے جنو بھول جاندا ہے مورکھ نہیں، مورکھاں دا سردار ہے، مورکھاں سر مورکھ ہے جے مننے نہیں نا۔ دھن گرو نانک دیو جی مہاراج بخشش کرن، انہاں دا پرب مناندے ہویا ساڈا من پرماتما نو پرماتما کر کے من لوے، اور جڑا من لوے گرو نانک پھر کہندے نے، مننے کی گت کہی نہ جائے، جے کو کہے پچھے پچھتا ہے، او دی پھر مہما نہیں بیان کیتی سی۔ جے دے من نے پرماتما نو پرماتما کر کے من لے، او دی مہما بیان نہیں ہو سکتی، او دے گن بیان نہیں کیتے جا سکتے، کتنا شکتی شالی بن جائے گا، کتنا رس، کتنا آنند، کتنا کھیڑا، کتنا گیان، او بیان کرن تو پرے دی گل ہے، او مہان ہو جاندا ہے۔ سدگر اس طرح دی مہانتا ساریاں دی چولی چ پاوے، اتنے شبد اس وقت پروان کرنے۔ جتھے آئے ہوئے نے بھائی صاحب بھائی جسپال سنگھ، ایک شبد آپ نو سرون کراندے ہیں، چنگے سلجھے ودوان نے گیانی گرجیت سنگھ جی، 10 منٹ تھانوں وہ بچارا سرون کران گے، پھر سماپتی ہے، پھر کل تو لڑی وار تھوڑے سامنے بچارا غالباً 30 تاریخ تک سویرے شام حاضری بھرانگے۔ ہوں اتنی سیوا قبول کرنے لی ساریاں دا دھنواد، بھل چک دی شمع، واہ گرو جی کا خالصہ۔